ਕਿਉਂਕਿ ਦੋਨਾਂ ਦਾ ਆਪਸ ਵਿੱਚ ਬਹੁਤ ਹੀ ਗਹਿਰਾ ਸੰਬੰਧ ਹੈ। ਇੱਕ ਸਤਿਗੁਰੂ ਪਿਤਾ ਮਹਾਰਾਜ ਜੀ ਦਾ ਬਚਨ ਹੈ ਭਈ ਸਤ ਸੰਗਤ ਅਤੇ ਸ਼ਬਦ ਦਾ ਅਭਿਆਸ ਅਵਸ਼ ਕਰਨਾ ਹੈ, ਅਤੇ ਦੂਸਰਾ ਬਚਨ ਹੈ ਧਿਆਨ ਸਤਿਗੁਰੂ ਜੀ ਦੇ ਸਰੂਪ ਦਾ ਧਰਨਾ ਹੈ। ਉੱਥੇ ਬਚਨ ਹੈ ਧਿਆਨ ਸਤ ਸਰੂਪ ਸਤਿਗੁਰੂ ਜੀ ਦਾ ਧਰਨਾ। ਇੱਕ ਤਾਂ ਹੈ ਪਵਿੱਤਰ ਗੁਰੂ ਕੇ ਸ਼ਬਦ ਦਾ ਅਭਿਆਸ, ਅਤੇ ਦੂਸਰਾ ਅਭਿਆਸ ਕਰਦਿਆਂ ਸੁਭਾਵਕ ਕਿ ਵੀ ਕਿਸੇ ਦਾ ਧਿਆਨ ਧਰਾਂਗੇ ਅਤੇ ਤਦ ਹੀ ਕੋਈ ਅਭਿਆਸ ਕਰਕੇ ਕਾਮਯਾਬੀ ਮਿਲੇਗੀ। ਕਿਉਂਕਿ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਪਾਤਸ਼ਾਹ ਜੀ ਨੇ ਦੋ ਤਰ੍ਹਾਂ ਦੀ ਰਹਿਤ ਸਿੱਖ ਨੂੰ ਦਿੱਤੀ ਹੈ। ਵੈਸੇ ਤਾਂ ਪਹਿਲੇ ਹੀ ਦਿਨ ਤੋਂ ਹੀ ਸਤਿਗੁਰੂ ਜੀ ਦੇ ਹੁਕਮ ਹੋ ਗਏ ਸਨ ਭਈ ਸਿੱਖ ਦਾ ਅੰਦਰੋਂ ਵੀ ਜੀਵਨ ਉੱਚਾ ਹੋਏ ਅਤੇ ਇਸ ਦਾ ਬਾਹਰਲਾ ਸਰੂਪ ਵੀ ਸੁੰਦਰ ਹੋਏ, ਉੱਚਾ ਹੋਏ। ਜਿਵੇਂ ਸਤਿਗੁਰੂ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੇ ਬਚਨ ਨੇ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਗੁਰੂ ਕਾ ਸਿੱਖ ਐਸਾ ਚਾਹੀਦਾ ਜਿਹੜਾ ਅੰਦਰੋਂ ਵੀ ਨਿਰਮਲ ਪਵਿੱਤਰ ਹੋਏ ਅਤੇ ਬਾਹਰੋਂ ਵੀ ਨਿਰਮਲ ਪਵਿੱਤਰ ਹੋਏ। ਹੁਣ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਜਿੱਥੇ ਖਾਲਸੇ ਦੀ ਸਿਰਜਣਾ ਕਰਕੇ ਇਹ ਹੁਕਮ ਕੀਤਾ ਭਈ ਹਰ ਗੁਰੂ ਨਾਨਕ ਨਾਮ ਲੇਵਾ ਰਹਿਤ ਪੰਜ ਕਕਾਰਾਂ ਦੀ ਅਵਸ਼ ਰੱਖੇ, ਭਾਵ ਉਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇ, ਪੰਜ ਬਾਣੀਆਂ ਦਾ ਨਿਤਨੇਮ ਕਰੇ, ਚਾਰ ਬੱਜਰ ਕੁਰੈਤਾ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੇ, ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੂੰ ਆਪਣਾ ਸਤਿਗੁਰੂ ਜਾਣੇ, ਪੂਜਾ ਅਕਾਲ ਕੀ ਕਰੇ ਪਰਚਾ ਸ਼ਬਦ ਦਾ ਰੱਖੇ ਦੀਦਾਰ ਖਾਲਸੇ ਦਾ। ਪਰ ਪੈਰਿਓ ਇਹ ਧਿਆਨ ਰੱਖਣਾ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹ ਪੰਜ ਕਕਾਰ ਇਹ ਬਾਹਰਲਾ ਸਰੂਪ ਇਹ ਤਦ ਕੀ ਸੁਭਾਏ ਮਾਨ ਅਤੇ ਜਗਤ ਨੂੰ ਅਤੇ ਤੁਹਾਨੂੰ ਸੁੱਖ ਦੇਗਾ ਜੇਕਰ ਤੁਸੀਂ ਇਸ ਦੇ ਨਾਲ ਆਪਣੇ ਅੰਦਰ ਦੀ ਕਮਾਈ ਕਰਨ ਵਾਸਤੇ ਸ਼ਬਦ ਦਾ ਅਭਿਆਸ ਕਰੋਗੇ। ਕੀ ਹੋਇਆ ਕਹਿ ਸਾਰੇ ਧਰਮਾਂ ਦੇ ਅੰਦਰ ਜੋ ਪੈਗੰਬਰਾਂ ਨੇ ਆਪਣੀ ਕੌਮ ਨੂੰ, ਬਾਹਰੋਂ ਜੋ ਉਹਨਾਂ ਨੇ ਰੱਬ ਨਾਲ ਜੁੜਨ ਲਈ ਪ੍ਰਤੀਕ ਦਿੱਤੇ, ਮਿਹਰਾਂ ਕੀਤੀਆਂ, ਕਿਸੇ ਨੇ ਉਹਨੂੰ ਚਿੰਨ੍ਹ ਕਿਹਾ, ਕਿਸੇ ਨੇ ਪ੍ਰਤੀਕ ਕਿਹਾ, ਕਿਸੇ ਨੇ ਉਹਨੂੰ ਬਖਸ਼ਿਸ਼ ਕਹਿ ਦਿੱਤਾ। ਹਿੰਦੂ ਧਰਮ ਦੇ ਅੰਦਰ ਜਨੇਊ ਦੀ ਪਰੰਪਰਾ ਕਹਿ, ਮੁਸਲਮਾਨਾਂ ਦੇ ਅੰਦਰ ਪਿਆਰੇ ਪੰਜ ਨਮਾਜ਼ਾਂ ਦਾ ਹੁਕਮ ਸੀ, ਯੋਗੀਆਂ ਦੇ ਵੀ ਆਪਣੇ ਅਸੂਲ ਸਨ ਭਈ ਉਹਨਾਂ ਦੇ ਕੋਲ ਕੰਨਾਂ ਚ ਮੁੰਦਰਾ ਹੋਣ, ਉਹਨਾਂ ਕੋਲ ਗੋਦੜੀ ਚਾਹੀਦੀ ਹੈ, ਡੰਡਾ ਚਾਹੀਦਾ ਏ, ਇਹ ਸਾਰੇ ਜਿਹਦੇ ਕੋਲ ਹੋਣ ਪਤਾ ਲੱਗਦਾ ਸੀ ਭਈ ਇਹ ਯੋਗੀ ਏ, ਇਹ ਯੋਗ ਦੇ ਤਰੀਕੇ ਨਾਲ ਇਹ ਰੱਬ ਨਾਲ ਜੁੜ ਰਿਹਾ। ਸਮਾਂ ਗੁਜ਼ਰਿਆ, ਇਹ ਕੇਵਲ ਅਤੇ ਕੇਵਲ ਜੰਝੂ ਰਹਿ ਗਿਆ ਅਤੇ ਜੰਝੂ ਨਾਲ ਜੁੜੇ ਹੋਏ ਅੰਦਰਲੇ ਗੁਣ ਗਵਾਚ ਗਏ। ਪਿਆਰਿਓ, ਤਾਂ ਹੀ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ ਸੀ। ਹਜ਼ੂਰ ਕਹਿਣ ਲੱਗੇ, ਦੇਖੋ ਜੇਕਰ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਜੰਝੂ ਕਹਿ ਪਰ ਉਹਦੇ ਨਾਲ ਅੰਦਰ ਦਇਆ ਦਾ ਗੁਣ ਨਹੀਂ ਆਇਆ, ਜੰਝੂ ਤੁਹਾਡਾ ਕੁਝ ਨਹੀਂ ਸਵਾਰੇਗਾ। ਜੇਕਰ ਅੰਦਰ ਸੰਤੋਖ ਨਹੀਂ ਆਇਆ, ਜਤ ਅਤੇ ਸੱਤ ਵਰਗਾ ਜੀਵਨ ਨਹੀਂ ਬਣਾ ਸਕੇ, ਤਾਂ ਇਹ ਪਿਆਰਿਓ ਕੇਵਲ ਇੱਕ ਧਾਗਾ, ਇਹਦੀ ਕੀਮਤ ਅਤੇ ਹੋਰ ਕੁਝ ਨਹੀਂ। ਸਤਿਗੁਰੂ ਜੀ ਨੇ ਬਕਾਇਦਾ ਕਿਹਾ ਏ, ਜੇ ਦਇਆ ਹੋਏ ਸੰਤੋਖ ਹੋਵੇ ਜਤ ਅਤੇ ਸੱਤ ਹੋਏ ਗੁਣ, ਫਿਰ ਇਹ ਬ੍ਰਾਹਮਣ ਤੂੰ ਇਹਨਾਂ ਨੂੰ ਆਪਣੇ ਗਲੇ ਪਹਿਨ ਅਤੇ ਕਿਸੇ ਦੂਸਰੇ ਨੂੰ ਪਹਿਨਾ, ਮੁਬਾਰਕ ਏ। ਪਰ ਜੇਕਰ ਇਹਦੇ ਨਾਲ ਗੁਣ ਹੀ ਕੋਈ ਨਹੀਂ ਆਉਣੇ, ਕੇਵਲ ਅਤੇ ਕੇਵਲ ਬਾਹਰਲਾ ਜੰਝੂ ਪਹਿਨ ਲਿਆ, ਇਹਦੇ ਨਾਲ ਤਾਂ ਕੋਈ ਲਾਭ ਨਹੀਂ ਕੋਣਾ, ਨਾ ਤੇਰੀ ਆਤਮਾ ਨੂੰ ਕੋਈ ਰੰਗ ਚੜ੍ਹਨਾ, ਨਾ ਰੱਬ ਦਾ ਮਿਲਾਪ, ਨਾ ਕੋਈ ਜੀਵਨ ਅੰਦਰ ਗੁਣਾ ਨਹੀਂ ਆਉਣਾ। ਸਤਿਗੁਰੂ ਕਹਿਣ ਲੱਗੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਕਹੀ ਤਾਂ ਪਾਂਡੇ ਘੱਤ। ਮੁਸਲਮਾਨ ਨੂੰ ਵੀ ਇਸੇ ਤਰ੍ਹਾਂ ਸੁਚੇਤ ਕੀਤਾ ਭਈ ਪੰਜ ਵਕਤ ਨਮਾਜ਼ ਕੇਵਲ ਅਦਾ ਕਰਕੇ ਗੱਲ ਨਹੀਂ ਮੁੱਕਦੀ, ਉਹਦੇ ਤੋਂ ਇਲਾਵਾ ਤੇਰੇ ਅੰਦਰ ਪੰਜ ਗੁਣ ਚਾਹੀਦੇ ਨੇ, ਜਿਨ੍ਹਾਂ ਗੁਣਾਂ ਦੇ ਸਦਕਾ ਤੂੰ ਅੱਲਾਹ ਦੇ ਘਰ ਪ੍ਰਵਾਨ ਚੜ੍ਹੇਗਾ। ਸਤਿਗੁਰੂ ਜੀ ਨੇ ਉੱਥੇ ਵੀ ਬਕਾਇਦਾ ਇਹ ਹੁਕਮ ਕੀਤੇ ਨੇ ਨਾ, ਭਈ ਦੇਖੋ ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵਾਂ ਸਿਫਤ ਸੁਣਾਏ, ਕਰਨੀ ਕਲਮਾ ਆ ਕੇ ਤਾਂ ਮੁਸਲਮਾਨ ਸਦਾਏ। ਗਰੀਬ ਨਵਾਜ ਪਿਤਾ ਦਾ ਹੁਕਮ ਏ, ਪਹਿਲੀ ਨਮਾਜ਼ ਅਦਾ ਕਰ ਪਰ ਅੰਦਰ ਸੱਚ ਨਾਲ ਵੀ ਜੋੜ, ਦੂਸਰੀ ਨਮਾਜ਼ ਅਦਾ ਕਰਨ ਵਾਲਿਆ ਹੱਕ ਹਲਾਲ ਦੀ ਕਮਾਈ ਖਾ, ਤੀਸਰੀ ਨਮਾਜ਼ ਅਦਾ ਕਰਨੀ ਏ ਅਤੇ ਰੱਬ ਕੋਲੋਂ ਸਰਬੱਤ ਦਾ ਭਲਾ ਮੰਗ, ਚੌਥੀ ਨਮਾਜ਼ ਅਦਾ ਕਰ ਅਤੇ ਤੇਰੇ ਨੀਅਤ ਵੀ ਰਾਸ ਚਾਹੀਦੀ ਹੈ, ਨੀਅਤ ਖੋਟੀ ਨਹੀਂ ਚਾਹੀਦੀ। ਜੇ ਨੀਅਤ ਖੋਟੀ ਹੈ ਬਾਹਰੋਂ ਨਮਾਜ਼ ਅਦਾ ਕੀਤੀ ਉਹ ਕਿਸ ਅਰਥ ਹੋਏਗੀ? ਪਿਆਰਿਓ ਹੱਕ ਹਲਾਲ ਦੀ ਕਮਾਈ ਕੋਈ ਨਹੀਂ ਕਰ ਰਿਹਾ, ਨਮਾਜ਼ ਉੱਥੇ ਕੀ ਸਵਾਰੇਗੀ? ਸਤਿਗੁਰੂ ਦੇ ਬਚਨ ਨੇ ਪੰਜਵੀਂ ਸਿਫਤ ਸੁਣਾਏ, ਉਸ ਅੱਲਾਹ ਦੀ ਸਦਾ ਹੀ ਅੰਦਰੋਂ ਸਿਫਤ ਸਲਾਹ ਚੱਲਦੀ ਰਹੇ। ਅਤੇ ਜੇ ਕੋਈ ਕਹੇ ਚਲੋ ਪੰਜ ਵਕਤ ਨਮਾਜ਼ਾਂ ਅਦਾ ਕਰ ਲਈਆਂ, ਬਾਅਦ ਵਿੱਚ ਜੋ ਮਰਜ਼ੀ ਕਰੀਏ, ਆਪਣੀ ਮਰਜ਼ੀ ਦਾ ਮੁਤਾਬਕ ਜੀਵਨ ਜੀਵੀਏ, ਹਜ਼ੂਰ ਕਹਿਣ ਲੱਗੇ ਫਿਰ ਉਹ ਸੱਚਾ ਮੁਸਲਮਾਨ ਨਹੀਂ ਅਖਵਾਏਗਾ। ਕਲਮੇ ਤੋਂ ਭਾਵੇਂ ਉੱਚਾ ਆਚਰਣ ਬਣੇ, ਬਿਲਕੁਲ ਇਸੇ ਤਰ੍ਹਾਂ ਸਤਿਗੁਰਾਂ ਨੇ ਸਾਡੇ 'ਤੇ ਕਿਰਪਾ ਕੀਤੀ। ਹਜ਼ੂਰ ਨੇ ਪਹਿਲਾਂ ਨੌ ਜਾਮਿਆਂ ਦੇ ਅੰਦਰ ਸਿੱਖ ਦਾ ਅੰਦਰ ਘੜ ਦਿੱਤਾ ਹੈ, ਰੱਜ ਕੇ ਉਹਨਾਂ ਨੂੰ ਸ਼ਬਦ ਦੇ ਅਭਿਆਸ ਕਰਵਾਏ, ਬਾਰੰਬਾਰ ਪਰਮੇਸ਼ੁਰ ਦਾ ਨਾਮ ਜਪਾਇਆ। ਜਪਾਉਣ ਤੋਂ ਬਾਅਦ ਜਦੋਂ ਅੰਦਰੋਂ ਪੂਰੇ ਹੋ ਗਏ, ਹੁਣ ਬਾਹਰਲਾ ਸਰੂਪ ਵੀ ਦੇ ਦਿੱਤਾ ਹੈ। ਪਰ ਹੁਣ ਗੁਰੂ ਗੋਬਿੰਦ ਸਿੰਘ ਪਿਤਾ ਨੇ ਸਾਨੂੰ ਹੁਕਮ ਕੀਤਾ ਹੈ ਵੀ ਪੰਜ ਕਕਾਰ ਵੀ ਬਾਹਰ ਹੋਣ, ਪਰ ਇਹ ਕਕਾਰਾਂ ਦੇ ਨਾਲ ਅੰਦਰ ਦਾ ਜੀਵਨ ਤਾਂ ਬਣ ਜਾਏਗਾ ਜੇ ਰੋਜ਼ ਸ਼ਬਦ ਦਾ ਨਾਮ ਦਾ ਅਭਿਆਸ ਕਰੋਗੇ। ਜੇ ਨਾਮ ਦਾ ਅਭਿਆਸ ਨਹੀਂ ਨਾ ਕੋਈ ਕਰਦਾ ਰੋਜ਼, ਤਾਂ ਪਿਆਰਿਓ ਇਹ ਜੀਵਨ ਆਮ ਮਨੁੱਖ ਵਰਗਾ ਹੀ ਬਣ ਕੇ ਰਹਿ ਜਾਏਗਾ, ਉਹਨਾਂ ਨਾਲ ਫਰਕ ਨਹੀਂ ਪੈਣਾ। ਹੁਣ ਜਦੋਂ ਸ਼ਬਦ ਦੇ ਅਭਿਆਸ ਦੀ ਗੱਲ ਆਉਂਦੀ ਹੈ ਨਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਇਸ ਵਾਸਤੇ ਸਾਡੇ 'ਤੇ ਬਹੁਤ ਵਧੇਰੇ ਕਿਰਪਾ ਕਰਦੇ ਨੇ। ਕਈਆਂ ਲੋਕਾਂ ਦਾ ਇਹ ਖਿਆਲ ਏ ਵੀ ਇੱਕੋ ਸ਼ਬਦ ਨੂੰ ਬਾਰ ਬਾਰ ਕਹਿਣਾ ਇਹ ਤੋਤਾ ਰਟਨ ਹੈ ਅਤੇ ਰਟਨ ਕਰਨ ਦਾ ਕੋਈ ਲਾਭ ਨਹੀਂ। ਮੈਂ ਹੈਰਾਨ ਹਾਂ, ਵਿਦਵਾਨਾਂ ਦੀਆਂ ਕਿਤਾਬਾਂ ਪੜ੍ਹੀ ਦੀਆਂ ਨੇ, ਉਹਨਾਂ 'ਚ ਇਹ ਬਚਨ ਲਿਖੇ ਨੇ, ਨਾਮ ਦ੍ਰਿੜ ਕਰਨਾ ਸਿੱਖ ਨੇ, ਉਹਨੇ ਰਟਨ ਨਹੀਂ ਕਰਨਾ। ਹੈਰਾਨ ਹੋਈ ਦਾ ਏ ਵੀ ਜੇ ਰਟਨ ਨਹੀਂ ਕਰਨਾ ਤਾਂ ਦ੍ਰਿੜ ਕਿਵੇਂ ਨਾਮ ਹੋਏਗਾ? ਉਹਦੀ ਤਾਂ ਕੋਈ ਯੁਗਤੀ ਦੱਸੋ। ਦ੍ਰਿੜਤਾ ਦਾ ਪਤਾ ਕੀ ਅਰਥ ਹੁੰਦਾ ਏ? ਨਾਮ ਜਪਣ ਤੋਂ ਬਾਅਦ ਇੰਨਾ ਕੁ ਜਪਿਆ ਜਾਵੇ ਵੀ ਪਹਿਲਾਂ ਜ਼ੁਬਾਨ ਰਾਹੀਂ ਮਨੁੱਖ ਜਪਦਾ ਏ, ਜਦੋਂ ਕਿਸੇ ਨੂੰ ਦ੍ਰਿੜ ਹੋ ਜਾਏ ਉਹਨੂੰ ਜ਼ੁਬਾਨ ਤੋਂ ਬਗੈਰ ਅੱਠੇ ਪੈਰ ਹੀ ਉਹਦੇ ਅੰਦਰ ਨਾਮ ਦੀ ਧੁਨ ਨਿਰੰਤਰ ਚੱਲਦੀ। ਅਤੇ ਕੋਈ ਹੈ ਅੱਜ ਤੱਕ ਜਿੰਨੇ ਬਾਹਰੋਂ ਰਟਨ ਤੋਂ ਬਿਨਾਂ ਇਸ ਨਾਮ ਨੂੰ ਦ੍ਰਿੜ ਕੀਤਾ ਕੋਏ? ਨਹੀਂ ਪਿਆਰਿਓ, ਦਰਅਸਲ ਜਿਨ੍ਹਾਂ ਨੇ ਜਪਿਆ ਉਹਨਾਂ ਨੇ ਖੁੱਲ੍ਹ ਕੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕੋਲ ਸੇਧ ਲੈ, ਇਹਦੇ ਬਾਰੇ ਬੇਅੰਤ ਬਚਨ ਕਹੇ ਨੇ। ਜਿਨ੍ਹਾਂ ਨੇ ਜਪਿਆ ਨਹੀਂ, ਕੇਵਲ ਇਹ ਕੋਸ਼ਿਸ਼ ਕੀਤੀ ਹੈ ਭਈ ਅਸੀਂ ਗੁਰਮਤ ਨੂੰ ਲਿਖੀਏ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਸ਼ਬਦ ਦੇ ਅਰਥ ਕਰੀਏ, ਉਹਨਾਂ ਨੇ ਇਹ ਕੁਝ ਬੜੇ ਭੁਲੇਖੇ ਪਾ ਦਿੱਤੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਖੁਰਾ ਨੇ ਬੜੇ ਪਿਆਰੇ ਬਚਨ ਲਿਖੇ, ਪਰ ਉਹਨਾਂ ਦੇ ਸੰਬੰਧ ਵਿੱਚ ਡਾਕਟਰ ਤਾਰਨ ਸਿੰਘ ਦਾ ਇੱਕ ਬਹੁਤ ਕੀਮਤੀ ਬਚਨ, ਉਹ ਭਾਈ ਵੀਰ ਸਿੰਘ ਦੇ ਉਸ ਨਾਮ ਸਿਮਰਨ ਬਾਰੇ ਜ਼ਿਕਰ ਕਰਦੇ ਕਰਦੇ ਭੂਮਿਕਾ ਲਿਖੀ, ਅਤੇ ਉਹਦੇ 'ਚ ਕਹਿੰਦੇ ਨੇ, ਦੇਖੋ ਇੱਕ ਪਹੀਆ ਕਹਿਣ ਲੱਗੇ ਉਹ ਜਦੋਂ ਬਾਰ ਬਾਰ ਉਹ ਗਿੜਦਾ ਹੈ, ਲੱਖਾਂ ਮੀਲ ਉਹ ਪੈਂਡਾ ਤਹਿ ਕਰ ਲੈਂਦਾ ਏ। ਜਦੋਂ ਕੋਈ ਸਿੱਖ ਬਾਰ ਬਾਰ ਉਹ ਨਾਮ ਦਾ ਰਟਨ ਕਰਦਾ ਏ ਅਤੇ ਉਹ ਲੱਖਾਂ ਜੂਨਾਂ ਨੂੰ ਖਤਮ ਕਰਕੇ ਰੱਬ ਦੇ ਨੇੜੇ ਚਲਾ ਜਾਏਗਾ। ਸਤਿਗੁਰੂ ਜੀ ਦਾ ਬਚਨ ਏ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਧਨ ਤ੍ਰਪੀਐ, ਬਾਰ ਬਾਰ ਇੱਕੋ ਨਾਮ ਦਾ ਜਾਪ ਕੀਤਾ ਜਾਏ। ਪਰ ਭਾਈ ਭਾਈ ਸਾਹਿਬ ਭਾਈ ਵੀਰ ਸਿੰਘ ਖੁਰਾ ਨੇ ਜੋ ਬਚਨ ਕਹਿ ਇਹਦੇ ਸੰਬੰਧ ਵਿੱਚ ਮੈਂ ਸਾਂਝੇ ਕਰਨਾ ਚਾਹਾਂਗਾ। ਉਹਨਾਂ ਨੇ ਕਿਹਾ, ਕਹਿੰਦੇ ਦੇਖੋ ਸਭ ਤੋਂ ਪਹਿਲਾਂ ਤਾਂ ਜਦੋਂ ਸਤਿਗੁਰੂ ਕੋਲੋਂ ਨਾਮ ਲਿਆਏ ਉਹ ਆਪਣੀ ਜ਼ੁਬਾਨ 'ਤੇ ਨਾਮ ਲਿਆਓ, ਬਾਰ ਬਾਰ ਉਹਦਾ ਰਟਨ ਕੀਤਾ ਜਾਏ। ਕਿਉਂ? ਜਿਹੜੀ ਸਾਡਾ ਕੰਮ ਮਨ ਕਰਦਾ ਉਹਦਾ ਅਸਰ ਸਰੀਰ 'ਤੇ ਪੈਂਦਾ ਜੇ, ਅਤੇ ਜਿਹੜਾ ਸਰੀਰ ਨਾਲ ਕੋਈ ਕੰਮ ਕਰੋ ਉਹਦਾ ਅਸਰ ਮਨ 'ਤੇ ਪੈਂਦਾ। ਜਦੋਂ ਜ਼ੁਬਾਨ 'ਤੇ ਵਾਹਿਗੁਰੂ ਆਖੋਗੇ ਉਹਦਾ ਸਰੀਰ 'ਤੇ ਅਸਰ ਪੈ ਗਈ ਪਏਗਾ। ਸਰੀਰ ਨਾਲ ਉਹ ਜ਼ੁਬਾਨ ਰਾਹੀਂ ਖਿਲ ਰਹੀ ਹੈ, ਨਾਮ ਜਪ ਰਹੇ ਹਾਂ, ਉਹਦਾ ਅਸਰ ਮਨ 'ਤੇ ਪੈਣਾ ਹੈ। ਮਨ ਵਿੱਚੋਂ ਖਿਆਲ ਚੰਗੇ ਉੱਠਣਗੇ ਉਹਦਾ ਸਰੀਰ 'ਤੇ ਅਸਰ ਪਏਗਾ। ਭਾਈ ਵੀਰ ਸਿੰਘ ਕਹਿੰਦੇ ਨੇ ਪਹਿਲਾਂ ਜ਼ੁਬਾਨ 'ਤੇ ਨਾਮ ਲਿਆਓ। ਦੂਸਰੀ ਗੱਲ, ਜੇ ਬੰਦਾ ਜ਼ੁਬਾਨ ਤੋਂ ਨਾਮ 'ਤੇ ਜਪ ਰਿਹਾ ਹੈ ਉਹਦੇ ਅੰਦਰ ਇਹ ਖਿਆਲ ਨਹੀਂ ਵੀ ਮੈਂ ਨਾਮ ਕਿਉਂ ਜਪ ਰਿਹਾ ਅਤੇ ਕਿਹਦਾ ਜਪ ਰਿਹਾ, ਹੋ ਸਕਦਾ ਕੋਈ ਬਹੁਤਾ ਲਾਭ ਨਾ ਹੋਵੇ। ਉਹ ਕਹਿੰਦੇ ਇਹ ਪਹਿਲਾਂ ਅੰਦਰ ਬਿਠਾਓ, ਜਿਸ ਵਾਹਿਗੁਰੂ ਦਾ ਨਾਮ ਮੇਰੀ ਜ਼ੁਬਾਨ 'ਤੇ ਚੱਲ ਰਿਹਾ ਏ ਉਹ ਸਦਾ ਲਈ ਹਾਜ਼ਰ ਨਾਜ਼ਰ ਹੈ, ਉਹ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਉਹ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਮੇਰੇ ਚਾਰ ਚਪੇਰੇ ਹੈ, ਉਹ ਮੈਨੂੰ ਵੇਖ ਰਿਹਾ ਏ, ਮੈਨੂੰ ਸੁਣ ਰਿਹਾ ਏ, ਮੈਂ ਉਹ ਮੇਰੇ ਅੰਦਰ ਅਤੇ ਬਾਹਰ ਬੈਠਾ ਏ। ਕਹਿੰਦਾ ਉਹ ਖੈ ਦਾ ਭਾਵ ਬਣਾਓ ਵੀ ਉਹ ਮੇਰੇ ਅੰਗ ਸੰਗ ਹੈ, ਮੇਰੇ ਕੋਲੋਂ ਕੋਈ ਪਾਠ ਸੁਣ ਰਿਹਾ ਏ, ਮੈਂ ਕਿਸੇ ਨੂੰ ਪਾਠ ਸੁਣਾ ਰਿਹਾ ਵਾਂ। ਕਹਿਣ ਲੱਗੇ ਜੇਕਰ ਅੰਦਰ ਖੈ ਦਾ ਭਾਵ ਜਾਗੇਗਾ ਵੇਖੋ ਕਿਹੜੀ ਛੇਤੀ ਉਹ ਨਾਮ ਅੰਦਰ ਉਹ ਰੰਗ ਲਾਉਣੇ ਸ਼ੁਰੂ ਕਰੇ, ਬਹੁਤ ਛੇਤੀ ਉਹ ਰੰਗ ਲਾਏਗਾ। ਉਸ ਤੋਂ ਬਾਅਦ ਆਖਣ ਲੱਗੇ ਜੇਕਰ ਖੈ ਦਾ ਭਾਵ ਵੀ ਹੈ, ਨਾਮ ਵੀ ਤੁਸੀਂ ਜਪ ਰਹੇ ਹੋ, ਅਤੇ ਤੀਸਰਾ ਇਹਦੇ ਨਾਲ ਸਤਿਗੁਰੂ ਕੇ ਅਤੇ ਗੁਰਮੁਖਾਂ ਦੀ ਸੰਗਤ ਵਿੱਚ ਅਵਸ਼ ਬੈਠਣ ਦਾ ਕਰਨਾ ਯਤਨ। ਪਰ ਇਹਦੇ ਨਾਲ ਹੀ ਇੱਕ ਸਵਾਲ ਖੜਾ ਹੋ ਜਾਂਦਾ ਏ, ਲੋਕ ਕਰਦੇ ਨੇ ਅਕਸਰ ਭਈ ਉਹ ਰੱਬ ਤਾਂ ਕਹਿ ਅਗਮ ਅਗੋਚਰ, ਉੱਥੋਂ ਤੱਕ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ, ਅਗੋਚਰ ਉੱਥੋਂ ਤੱਕ ਇਹਨਾਂ ਗਿਆਨ ਇੰਦਰੀਆਂ ਨਾਲ ਕਰਮ ਇੰਦਰੀਆਂ ਨਾਲ ਸਾਡੀ ਪਹੁੰਚ ਨਹੀਂ ਹੋਣੀ, ਅਤੇ ਬੰਦੇ ਦੀ ਜ਼ੁਬਾਨ ਤੋਂ ਕਿਆ ਵਾਹਿਗੁਰੂ ਭਲਾ ਉਹ ਰੱਬ ਤੱਕ ਕਿਵੇਂ ਪਹੁੰਚ ਸਕਦਾ ਏ, ਉਹ ਤਾਂ ਅਗਮ ਅਗੋਚਰ ਏ, ਉੱਥੋਂ ਤੱਕ ਤਾਂ ਕੋਈ ਪਹੁੰਚ ਨਹੀਂ ਪਾ ਸਕਦਾ। ਕਿਉਂਕਿ ਸਾਹਿਬ ਨੇ ਬਿੰਤ ਵਾਰੀ ਇਹ ਸ਼ਬਦ ਕਹੇ ਨੇ ਨਾ, ਹਜ਼ੂਰ ਕਹਿੰਦੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਕੇ। ਤੂੰ ਆਪਣੇ ਬਾਰੇ ਕੇਵਲ ਵਾਹਿਗੁਰੂ ਤੂੰ ਆਪ ਜਾਣਦਾ ਏ, ਪਰ ਤੇਰੇ ਤੱਕ ਕਿਵੇਂ ਪਹੁੰਚ ਹੋ ਸਕਦੀ ਹੈ ਸਾਡੇ, ਜਦੋਂ ਕਿ ਅਸੀਂ ਇੱਕ ਨਿੱਕਾ ਜਿਹਾ ਸਰੀਰ, ਇਹ ਜ਼ੁਬਾਨ ਤੋਂ ਇੱਕ ਵਾਰੀ ਵਾਹਿਗੁਰੂ ਕਹਾਂਗੇ। ਅਤੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਇਹਦਾ ਜਵਾਬ ਦਿੱਤਾ ਏ, ਹਜ਼ੂਰ ਕਹਿਣ ਲੱਗੇ ਤੁਸੀਂ ਕਦੇ ਬਬੀਏ ਦੇ ਜੀਵਨ ਵੱਲ ਤੱਕਿਆ ਜੇ, ਮੱਛੀ ਪਿਆਰ ਕਰਦੀ ਪਾਣੀ ਨੂੰ, ਉਹ ਸਦਾ ਪਾਣੀ 'ਚ ਰਹਿ ਰਹੀ ਹੈ, ਭੋਰਾ ਫੁੱਲ ਨੂੰ ਪਿਆਰ ਕਰਦਾ ਉਹ ਬਿਲਕੁਲ ਨੇੜੇ ਹੈ, ਉਹ ਉੱਡ ਕੇ ਜਾ ਸਕਦਾ ਆਪਣੇ ਪਿਆਰੇ ਕੋਲ, ਪਤੰਗਾ ਏ ਪਿਆਰੇ ਉਹ ਦੀਵੇ ਨੂੰ ਪਿਆਰ ਕਰਦਾ, ਲਾਟ ਬਲੇਗੀ ਦੌੜ ਕੇ ਚਲਾ ਜਾਏਗਾ। ਬਬੀਏ ਦਾ ਪਿਆਰ ਹੈ ਬੱਦਲਾਂ ਨਾਲ, ਬੱਦਲਾਂ 'ਚੋਂ ਨਿਕਲਣ ਵਾਲੀਆਂ ਬੂੰਦਾਂ ਨਾਲ। ਹੁਣ ਬਬੀਆ ਨਾ ਤਾਂ ਉੱਡ ਕੇ ਆਕਾਸ਼ ਵਿੱਚ ਹੀ ਜਾ ਸਕਦਾ ਏ, ਜੇ ਚਲਾ ਜਾਏ ਤਾਂ ਉਹ ਬੱਦਲਾਂ ਨੂੰ ਜਨਮ ਨਹੀਂ ਦੇ ਸਕਦਾ, ਜੇ ਬੱਦਲਾਂ ਦੇ ਕੋਲ ਵੀ ਚਲਾ ਗਿਆ ਜਿੰਨਾ ਚਿਰ ਬੱਦਲ ਵਰਸਣਗੇ ਨਹੀਂ ਉਨਾ ਚਿਰ ਉਹਦੀ ਪਿਆਸ ਨਹੀਂ ਬੁੱਝਣੀ, ਅਤੇ ਕੀ ਕਰੇਗਾ। ਸਤਿਗੁਰੂ ਜੀ ਨੇ ਨਾ ਸਿੱਖ ਦੀ ਤੁਲਨਾ ਕੀਤੀ ਬਬੀਏ ਨਾਲ ਏ। ਤੁਸੀਂ ਕਦੇ ਵੇਖ ਲਓ ਜੇ ਖੁਸ਼ੀ ਦਾ ਮੌਕਾ ਹੋਵੇ, ਸ਼ਬਦ ਪੜਾਇਆ ਜਾਂਦਾ ਪੂਤਾ ਮਾਤਾ ਕੀ ਆਸੀਸ, ਇਹਦੀਆਂ ਅੰਤਲੀਆਂ ਪੰਕਤੀਆਂ ਨੇ, ਸਤਿਗੁਰੂ ਆਸੀਸ ਦਿੰਦੇ ਨੇ ਵੀ ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਕੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦੈ ਚਾਤਰਕ ਮੌਲਾ। ਚਾਤਰਕ ਬਬੀਏ ਨੂੰ ਕਹਿੰਦੇ। ਜੇ ਸੋਹਲਾ ਸਾਹਿਬ ਜੀ ਦਾ ਪਾਠ ਕਰਦੇ ਹੋ, ਹਜ਼ੂਰ ਉੱਥੇ ਵੀ ਆਖਦੇ ਖਰ ਚਰਨ ਕਮਲ ਮਕਰੰਦ, ਲੋਭਤ ਮਨੋ ਅੰਧ ਨੂੰ ਮੋਹਿ ਆਖੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸਾ, ਸਾਰੰਗ ਦਾ ਅਰਥ ਬਬੀਆ। ਹੁਣ ਬਬੀਏ ਨਾਲ ਤੁਲਨਾ ਕਿਉਂ ਕੀਤੀ ਗਈ? ਇਸੇ ਲਈ ਬਾਬੀ ਕਾ ਆਪਣਾ ਸਰੀਰ ਲੈ ਕੇ ਬੱਦਲ ਕੋਲ ਨਹੀਂ ਪਹੁੰਚ ਪਾਉਂਦਾ, ਤੇ ਜਦੋਂ ਉਹ ਨਹੀਂ ਪਹੁੰਚ ਪਾਉਂਦਾ ਕੀ ਕਰਦਾ ਏ, ਉਹਨੂੰ ਲੱਗੀ ਪਿਆਸ, ਪਿਆਸ ਲੱਗਦੇ ਪ੍ਰਯੋਗ ਪ੍ਰਯੋਗ ਕਰਦਾ ਏ, ਪਿਆਰਿਓ ਪ੍ਰਯੋਗ ਪ੍ਰਯੋਗ ਕਰੀ ਜਾ ਰਿਹਾ ਏ। ਲੋਕ ਕਹਿੰਦੇ ਨੇ ਇਹਦੀ ਕੌਣ ਆਵਾਜ਼ ਸੁਣ ਰਿਹਾ, ਇਹਦੀ ਆਵਾਜ਼ ਨਾਲ ਕਿਧਰੇ ਬੱਦਲ ਆਉਣ ਲੱਗੇ ਕਹਿਣ, ਬਬੀ ਇਹਦੀ ਆਵਾਜ਼ ਸੁਣ ਕੇ ਕਿਧਰੇ ਬਰਸਾਤ ਆਏਗੀ, ਸਵਾਂਤੀ ਬੂੰਦ ਥੋੜ੍ਹਾ ਆਏਗੀ। ਲੋਕ ਕੀ ਜਾਣਦੇ ਨੇ ਰੱਬ ਦੇ ਬਣਾਏ ਕੋਈ ਕਾਇਦਾ ਕਾਨੂੰਨ। ਬਬੀ ਆ ਪ੍ਰਯੋਗ ਪ੍ਰਯੋਗ ਕਰਦਾ ਏ, ਉਹਦੀ ਆਵਾਜ਼ ਨਿਰੰਕਾਰ ਦੇ ਘਰ ਤੱਕ ਪਹੁੰਚਦੀ ਕਹਿ, ਪਰ ਉਹਨੂੰ ਸਿਦਕ ਭਰੋਸਾ ਬੜਾ ਵੱਡਾ ਰੱਖਣਾ ਪੈਂਦਾ ਜੀ। ਹੋ ਸਕਦਾ ਮਹੀਨਾ ਲੱਗ ਜਾਏ, ਦੋ ਲੱਗ ਜਾਣ, ਛੇ ਮਹੀਨੇ ਲੱਗ ਜਾਣ, ਜਿੰਨਾ ਚਿਰ ਉਹ ਬੱਦਲਾਂ ਦੇ ਰਾਹੀਂ ਮੀਂਹ ਨਹੀਂ ਪਵੇਗਾ, ਉਸ ਬਬੀਏ ਨੇ ਸਮਝੌਤਾ ਨਹੀਂ ਕਰਨਾ ਵੀ ਚਲੋ ਨਹੀਂ ਪੈਂਦੀ ਬੂੰਦਾਂ ਤੇ ਨਾ ਸਹੀ, ਮੈਂ ਦਰਿਆ 'ਚੋਂ ਪਾਣੀ ਪੀ ਲਾਂ, ਨਦੀ 'ਚੋਂ ਪੀ ਲਾਂ, ਕਿਸੇ ਟਿਊਬਵੈਲ ਦਾ ਪੀ ਲਾਂ, ਨਹੀਂ। ਉਹ ਕਹਿੰਦਾ ਲੈਣਾ ਪਾਣੀ ਤੇਰੇ ਨਹੀਂ ਪਿਆਸ ਬੁਝਾਉਣੀ ਕਹਿ, ਅਤੇ ਜਿੰਨਾ ਚਿਰ ਨਹੀਂ ਪੈਂਦਾ ਉਨਾ ਚਿਰ ਪੁਕਾਰਾਂਗਾ। ਹਜ਼ੂਰ ਕਹਿੰਦੇ ਨੇ ਬਬੀਏ ਦੀ ਤਰ੍ਹਾਂ ਪੁਕਾਰ ਕਰੋ ਨਿਰੰਕਾਰ ਦੇ ਚਰਨਾਂ ਅੰਦਰ। ਬਬੀਏ ਵਰਗਾ ਸਿਦਕ ਰੱਖੇ ਸਿੱਖ, ਭਈ ਇਹ ਨਾ ਹੋਵੇ ਕੋਈ ਪੰਜ ਸੱਤ ਦਿਨ ਇਹ ਪੁਕਾਰ ਕਰੇ, ਇਸ ਨੂੰ ਕੁਝ ਵੀ ਨਾ ਅੱਗੋਂ ਆਵੇ ਨਜ਼ਰ,
ਅਤੇ ਫਿਰ ਇੱਕਦਮ ਜਾਂ ਤਾਂ ਅਸੀਂ ਉਹ ਅਭਿਆਸ ਕਰਨਾ ਛੱਡ ਜਾਂਦੇ ਹਾਂ। ਕਹਿੰਦੇ ਪਾਠ ਕਰਨ ਦਾ ਕੀ ਫਾਇਦਾ, ਅੱਗੋਂ ਮਿਲਦਾ ਅਤੇ ਕੁਝ ਵੀ ਨਹੀਂ ਪਿਆ। ਜਾਂ ਫਿਰ ਪਿਆਰਿਓ ਸਾਡੇ ਕੰਨਾਂ ਵਿੱਚ ਕੋਈ ਹੋਰ ਆ ਟਪਕਾਉਂਦਾ ਬਚਨ ਵੀ ਮੇਰੇ ਕੋਲ ਆਓ, ਮੈਂ ਮਹੀਨੇ ਵਿੱਚ ਹੀ ਤੁਹਾਡਾ ਦਸਮ ਦੁਆਰ ਖੁਲਾ ਦਿਆਂਗਾ। ਤੀਜਾ ਆਉਂਦਾ ਦੋ ਮਹੀਨਿਆਂ ਦੇ ਅੰਦਰ ਮੈਂ ਤੁਹਾਨੂੰ ਅੰਦਰ ਬ੍ਰਹਮ ਵੀ ਦਿਖਾ ਦਿਆਂਗਾ, ਚੌਥੇ ਪਦ ਵਿੱਚ ਵੀ ਲੈ ਜਾਵਾਂਗਾ। ਬੜਾ ਕੁਛ ਕੀਤਾ ਜਾਂਦਾ, ਅਸੀਂ ਇੱਕਦਮ ਇਸ ਰਾਹ ਨੂੰ ਛੱਡ ਕੇ ਫਿਰ ਉਹਨਾਂ ਦੇ ਮਗਰ ਤੁਰ ਪੈਂਦੇ ਕਾਂ। ਜਦੋਂ ਕਿ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੇ ਆਪ ਫੁਰਮਾਇਆ ਏ, ਹਜ਼ੂਰ ਕਹਿੰਦੇ ਨੇ ਇਹ ਮਾਰਗ ਜੇ ਸਹਿਜ ਦਾ, ਇਹ ਮਾਰਗ ਕਹਿ ਪਿਆਰਿਓ ਬਬੀਏ ਵਾਲਾ। ਬਬੀਏ ਨੇ ਕਦੇ ਸਮਝੌਤਾ ਨਹੀਂ ਕੀਤਾ ਇੱਕ ਤੋਂ ਬਿਨਾ, ਸਿੱਖਾਂ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਤੋਂ ਬਿਨਾ ਕਿਸੇ ਹੋਰ ਨਾਲ ਸਮਝੌਤਾ ਨਾ ਕਰ, ਤੇਰੇ ਨਾਲ ਧੋਖਾ ਹੋਏਗਾ। ਬੜੇ ਬੜੇ ਵੀਰ ਦੇਖੇ ਗਏ ਨੇ, ਬੜੇ ਬੜੇ ਚੰਗੇ ਜਪਣ ਜਪਾਉਣ ਵਾਲੇ, ਜਿਹੜੇ ਤੁਰੇ ਤੇ ਬੜੇ ਚਾਅ ਨਾਲ, ਪਰ ਫਸ ਗਏ ਕਿਸੇ ਐਹੋ ਜਿਹੇ ਅਣਜਾਣ ਲੋਕਾਂ ਦੀ ਸੰਗਤ ਅੰਦਰ। ਉਹਨਾਂ ਦਾ ਅਹੰਕਾਰ ਪਹਿਲਾਂ ਨਾਲ ਉਹੀ ਵੱਡਾ ਹੋ ਗਿਆ, ਪੱਲੇ ਕੁਝ ਵੀ ਨਹੀਂ, ਪਰ ਭੁਲੇਖਾ ਪੈ ਗਿਆ ਵੀ ਬਹੁਤ ਕੁਝ ਅਸੀਂ ਪ੍ਰਾਪਤ ਕਰ ਚੁੱਕੇ ਹਾਂ। ਉਹਦੇ ਨਾਲ ਉਲਟਾ ਨੁਕਸਾਨ ਹੋ ਜਾਂਦਾ ਏ। ਬੇਨਤੀ ਕਰ ਰਿਹਾ ਸਾਂ, ਹਜ਼ੂਰ ਕਹਿੰਦੇ ਬਬੀਏ ਵੱਲ ਤੱਕੋ ਜਰਾ। ਬਬੀਆ ਸਿਦਕ ਨਾਲ ਕੇਵਲ ਇੱਕ ਤੇ ਭਰੋਸਾ ਕਰਕੇ ਤੁਰਿਆ ਰਹਿੰਦਾ ਏ, ਪਰ ਜਿਉਂ ਜਿਉਂ ਪੁਕਾਰ ਕਰਦਾ ਉਹਦੀ ਦਰਦ ਵੱਧ ਦੇਖੈ, ਜਿਉਂ ਜਿਉਂ ਸਿੱਖ ਅਭਿਆਸ ਕਰਦਾ ਇਹਦੀ ਭੁੱਖ ਤੇ ਪਿਆਸ ਉਹਨੂੰ ਮਿਲਣ ਲਈ ਵਧੇਗੀ, ਇਹਦੇ ਅੰਦਰ ਉਹਦੇ ਮਿਲਾਪ ਲਈ ਦਰਦ ਵਧੇਰੇ ਛਿੜੇਗੀ। ਇੱਕ ਦਿਨ ਆਉਂਦਾ ਏ ਬਬੀਆ ਤਾਂ ਨਹੀਂ ਪਹੁੰਚ ਪਾਉਂਦਾ ਬਦਲਾਂ ਕੋਲ, ਨਿਰੰਕਾਰ ਤਰਸ ਕਰਕੇ ਬਦਲਾਂ ਨੂੰ ਹੁਕਮ ਦੇ ਕੇ ਬਰਸਾਤ ਪਾਉਂਦਾ ਏ, ਤੇ ਇੱਕ ਦੀ ਬਦੌਲਤ ਲੱਖਾਂ ਲੋਕ ਹੋਰ ਵੀ ਉਹਨਾਂ ਦੀ ਪਿਆਸ ਬੁੱਝ ਜਾਂਦੀ ਏ। ਜਦੋਂ ਕੋਈ ਰੱਬ ਦੇ ਰਾਹ ਤੇ ਸਿੱਖ ਅਭਿਆਸ ਕਰਕੇ ਤੁਰਦਾ ਏ ਪਿਆਰਿਓ, ਨਿਰੰਕਾਰ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ, ਨਿਰੰਕਾਰ ਅਭਿਆਸੀ ਦੇ ਕੋਲ ਆਪ ਚੱਲ ਕੇ ਆਉਂਦਾ ਏ। ਅੱਜ ਤੱਕ ਐਸਾ ਨਹੀਂ ਹੋਇਆ ਵੀ ਕੋਈ ਆਦਮੀ ਭਗਤੀ ਕਰਨ ਵਾਲਾ ਆਪ ਰੱਬ ਕੋਲ ਚੱਲ ਕੇ ਗਿਆ ਹੋਵੇ, ਨਹੀਂ ਉਹ ਜਦੋਂ ਭਗਤੀ ਕਰਦਾ ਏ ਭਗਤੀ ਵਾਲਿਆਂ ਦੇ ਕੋਲ ਪਰਮੇਸ਼ਰ ਆਪ ਪ੍ਰਤੱਖ ਹੋ ਕੇ ਆਉਂਦਾ ਹੈ। ਕਦੇ ਤੁਸੀਂ ਅੱਜ ਤੱਕ ਇਤਿਹਾਸ ਵਿੱਚ ਨਹੀਂ ਪੜੋਗੇ ਵੀ ਬੰਦਗੀ ਕਰਨ ਵਾਲਾ ਉਹ ਉੱਡ ਕੇ ਕਿਸੇ ਆਕਾਸ਼ ਤੇ ਪਹੁੰਚ ਗਿਆ, ਨਹੀਂ ਜਦੋਂ ਵਿਆਹ ਹੁੰਦਾ ਹੈ ਨਾ ਉਦੋਂ ਵੀ ਸਤਿਗੁਰੂ ਜੀ ਸਾਨੂੰ ਇੱਕ ਬਚਨ ਚੇਤਾ ਕਰਾਉਂਦੇ ਨੇ। ਹਜ਼ੂਰ ਕਹਿੰਦੇ ਘਰ ਆਪਣੜੈ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ, ਬਾਹਰ ਨਹੀਂ ਭਟਕਣਾ, ਆਪਣੇ ਘਰ ਰਹਿ ਕੇ ਅਭਿਆਸ ਕਰ, ਚਾਹ ਪੈਦਾ ਕਰ, ਇੱਕ ਦਿਨ ਆਏਗਾ ਉਹ ਆਪ ਤੇਰੇ ਘਰ ਦਾ ਦਰਵਾਜ਼ਾ ਖੜਕਾਏਗਾ ਤੇ ਤੈਨੂੰ ਆਵਾਜ਼ ਮਾਰ ਕੇ ਕਹੇਗਾ ਮੈਂ ਤੇਰੇ ਘਰ ਆਇਆ ਕਾਂ। ਤੇ ਜਿਨ੍ਹਾਂ ਦੇ ਘਰ ਆਇਆ ਉਹਨਾਂ ਨੇ ਇਹ ਗੱਲ ਫਿਰ ਪਿਆਰੇ ਸ਼ਬਦਾਂ ਵਿੱਚ ਬੋਲ ਕੇ ਕਹੀ ਨਾ, ਉਹ ਕਹਿੰਦੇ ਬਰਸੈ ਮੇਘ ਸਖੀ ਘਰ ਪਾਖੁਨ ਆਏ। ਜਦੋਂ ਪ੍ਰਾਹੁਣਾ ਘਰ ਆਵੇ, ਪਹਿਲਾਂ ਤਾਂ ਬੇਨਤੀਆਂ ਸਨ ਵੀ ਮਹਿਮਾਨ ਨੇ ਆਉਣਾ ਏ, ਬਰਸਾਤ ਬਹੁਤ ਏ, ਪਤਾ ਨਹੀਂ ਉਹਨੂੰ ਬਰਸਾਤ ਰੋਕ ਨਾ ਲਵੇ। ਅਤੇ ਜਦੋਂ ਪਤੀ ਘਰ ਆ ਗਿਆ, ਹੁਣ ਅਰਦਾਸ, ਰੱਬ ਇੰਨੀ ਬਰਸਾਤ ਪਾ ਇਹ ਘਰੋਂ ਬਾਹਰ ਨਾ ਜਾ ਸਕੇ। ਸਿੱਖ ਅਰਦਾਸ ਕਰਦਾ ਕਿ ਸਤਿਗੁਰੂ ਹੁਣ ਇਹਨਾਂ ਅੰਦਰ ਪਿਆਰ ਪੈਦਾ ਕਰ, ਇਹ ਜੋ ਮਾਲਕ ਅਤੀ ਆਇਆ ਹਿਰਦੇ 'ਚ ਪ੍ਰਗਟ ਹੋਇਆ, ਇਹ ਹੁਣ ਅੰਦਰੋਂ ਬਾਹਰ ਨਾ ਜਾ ਸਕੇ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਖੁਰਾ ਨੇ ਬਹੁਤ ਪਿਆਰੇ ਬਚਨ ਇਹਦੇ ਸੰਬੰਧ 'ਚ ਕਹੇ ਜੇ, ਬੇਨਤੀ ਇਹ ਕਰ ਰਿਹਾ ਸਾਂ, ਬਾਬੀਏ ਬਾਰੇ ਸਤਿਗੁਰੂ ਪਿਤਾ ਜੀ ਬਾਰ ਬਾਰ ਕਹਿੰਦੇ ਜੀ ਬਾਣੀ ਅੰਦਰ। ਹਜ਼ੂਰ ਕਹਿੰਦੇ ਨੇ, ਥਾਕ ਰਖੀ ਕਿਵ ਅਪੜਾਂ, ਹਾਥ ਨਕੀ ਨਾ ਪਾਰ, ਨਾ ਸਾਜਨ ਸੇ ਰੰਗਲੇ, ਕਿਸ ਪੈ ਕਰੀ ਪੁਕਾਰ, ਰੱਬ ਕੋਲ ਤਾਂ ਜਾਇਆ ਨਹੀਂ ਜਾ ਸਕਦਾ, ਮਿਲਾਪ ਉਹਦਾ ਚਾਹੁੰਦਿਆਂ ਤੇ ਕੀ ਕੀਤਾ ਜਾਏ। ਆਪ ਹੀ ਜਵਾਬ ਦਿੰਦੇ ਦੱਖਣੀ ਉਹ ਓਅੰਕਾਰ ਅੰਦਰ, ਹਜ਼ੂਰ ਕਹਿੰਦੇ ਨਾਨਕ ਪ੍ਰਿਉ ਪ੍ਰਿਉ ਜੇ ਕਰੀ, ਮੇਲੇ ਮੇਲਣ ਖਾਰ, ਜਿਨ ਵਿਛੋੜੀ ਸੋ ਮੇਲ ਸੀ, ਗੁਰ ਕੈ ਖੇਤ ਅਪਾਰ। ਪ੍ਰਿਉ ਪ੍ਰਿਉ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ, ਉਹ ਆਏਗਾ। ਭਾਈ ਗੁਰਦਾਸ ਸਾਹਿਬ ਹੌਂਸਲਾ ਦਿੰਦੇ, ਕਹਿੰਦੇ ਕਾਹਲੇ ਨਾ ਪਿਆ ਕਰੋ ਇਸ ਰਾਹ ਤੇ। ਉਹ ਕਹਿਣ ਲੱਗੇ, ਤੁਸੀਂ ਵੇਖੋ ਕਦੇ, ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਖੋਤ, ਕਬਹੂ ਕੈ ਜਵਾਰਾਂ ਮੈਂ ਪਰਤ ਜਰ ਜਾਏ ਕੈ। ਪਤੰਗਾ ਜਦੋਂ ਦੀਪਾ ਬਲਦਾ ਵੇਖਦਾ ਹੈ ਨਾ, ਤੇ ਇੱਕਦਮ ਵੇਖ ਕੇ ਉਹਨੂੰ ਸੜ ਨਹੀਂ ਮਰਦਾ। ਜੇ ਸਾਰੇ ਪਤੰਗੇ ਵੇਖਦਿਆਂ ਸਾਰ ਭਲਾ ਦੀਵੇ ਤੇ ਬਹਿ ਜਾਣ, ਤੇ ਉਹਨਾਂ ਦੀ ਤਾਂ ਕੋਲੀ ਮੁੱਕ ਜਾਏ, ਕੋ ਰਵੀ ਨਾ ਪਤੰਗਾ। ਨਹੀਂ, ਭਾਈ ਸਾਹਿਬ ਕਹਿੰਦੇ ਨੇ, ਪਤੰਗਾ ਆਉਂਦਾ ਏ, ਦੀਦਾਰ ਕਰਕੇ ਵਾਪਸ ਮੁੜਦਾ ਏ, ਫਿਰ ਆਉਂਦਾ ਏ, ਫਿਰ ਜਾਂਦਾ ਏ। ਬਾਰ ਬਾਰ ਆਉਣ ਦੇ ਨਾਲ ਇੰਨੀ ਕੁ ਖਿੱਚ ਬਣਦੀ ਏ ਵੀ ਉਹਨੂੰ ਭੁੱਲ ਹੀ ਜਾਂਦਾ ਉੱਡਣਾ, ਲਾਟ ਤੇ ਬਹਿੰਦਾ ਏ, ਤੇ ਸਦਾ ਲਈ ਉਸ ਲਾਟ ਜੋਗਾ ਹੋ ਕੇ ਰਹਿ ਗਿਆ, ਸੜ ਗਿਆ, ਮੁੱਕ ਗਿਆ। ਕਹਿੰਦੇ ਇਸੇ ਤਰ੍ਹਾਂ ਬਿਲਕੁਲ ਜਦੋਂ ਕਿਸੇ ਨੇ ਪੰਛੀਆਂ ਨੂੰ ਪਕੜਨਾ ਕੋਏ, ਸ਼ਿਕਾਰੀ ਲੋਕ ਚੋਗਾ ਪਾਉਂਦੇ ਨੇ, ਜੈਸੇ ਖੱਗ ਚੋਗ ਚੁਗ ਆਵੇ ਉੱਡ, ਕਾਕੂ ਦਿਨ ਫਾਂਸੀ ਪਾਸੇ ਬੋਰ ਨਾ ਆਏ ਕੈ। ਸ਼ਿਕਾਰੀ ਪਹਿਲਾਂ ਚੋਗਾ ਪਾਉਂਦਾ, ਚੋਗਾ ਜਦੋਂ ਪਾਉਂਦਾ, ਪੰਛੀ ਆਉਂਦੇ ਨੇ, ਇਹ ਕੁਛ ਵੀ ਨਹੀਂ ਕਹਿੰਦੇ, ਪੰਛੀਆਂ ਨੂੰ ਭਰੋਸਾ ਜੋ ਹੋ ਜਾਂਦਾ ਵੀ ਇੱਥੇ ਸਾਨੂੰ ਕੋਈ ਪਕੜੇਗਾ ਨਹੀਂ, ਖਤਰਾ ਨਹੀਂ। ਪੰਛੀ ਬੜੇ ਆਰਾਮ ਨਾਲ ਆਉਂਦੇ ਨੇ, ਚੋਗਾ ਚੁਗੀ ਜਾਂਦੇ ਨੇ। ਜਦੋਂ ਬਹੁਤ ਸਾਰੇ ਦਿਨ ਲੰਘ ਜਾਣ, ਪੰਛੀ ਇਕੱਠੇ ਹੋ ਜਾਣ, ਤੇ ਸ਼ਿਕਾਰੀ ਆਰਾਮ ਨਾਲ ਕੀ ਉਹ ਜਾਲ ਵਿੱਚ ਪਕੜ ਕੇ ਸਦਾ ਲਈ ਆਪਣੇ ਕੋਲ ਉਹਨੂੰ ਰੱਖ ਲੈਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਰੋਜ਼ ਰੋਜ਼ ਜਦੋਂ ਵਾਹਿਗੁਰੂ ਆਪਾਂ ਜਪਾਂਗੇ ਤੇ ਧਿਆਨ ਸਤਿਗੁਰੂ ਜੀ ਦੇ ਚਰਨਾਂ 'ਚ ਰੱਖਾਂਗੇ, ਕਹਿਣ ਲੱਗੇ ਕਾਹਲੇ ਨਾ ਪਿਆ ਜੇ, ਅਭਿਆਸ ਕਰਕੇ ਕੀ ਸਤਿਗੁਰੂ ਪਿਤਾ ਜੀ ਨਾਲ ਮਿਲਣ ਦੀ ਖਿੱਚ ਬਣੇਗੇ, ਇੱਕ ਦਿਨ ਆਏਗਾ, ਭਰੋਸਾ ਕਰੇ। ਜਿਵੇਂ ਪਤੰਗਾ ਸਦਾ ਲਈ ਉਹ ਪਿਆਰੇ ਦੇ ਕੋਲ ਰਹਿ ਗਿਆ, ਤੇਰੀ ਸੁਰਤ ਸਦਾ ਲਈ ਗੁਰੂ ਨਾਨਕ ਪਿਤਾ ਜੀ ਦੇ ਚਰਨਾਂ ਵਿੱਚ ਰਹਿ ਜਾਏਗੀ। ਜਿਵੇਂ ਪੰਛੀਆਂ ਨੂੰ ਚੋਗਾ ਪਾਈਦਾ, ਇਸ ਮਨ ਨੂੰ ਹਰ ਰੋਜ਼ ਗੁਰੂ ਜਪਣ ਦਾ ਚੋਗਾ ਪਾਓ ਜਿੰਨਾ ਵੀ ਹੋ ਸਕੇ। ਇਹ ਮਨ ਜਿਹੜਾ ਸਦਾ ਸਾਡੇ ਨਾਲ ਧੋਖਾ ਕਰਦਾ ਹੈ। ਭਾਈ ਸਾਹਿਬ ਕਹਿੰਦੇ ਨੇ, ਮਨ ਨੂੰ ਸ਼ਬਦ ਦਾ ਚੋਗਾ ਪਾਓ, ਇਹਨੂੰ ਕਹੋ ਬਸ ਅਸੀਂ ਦੋ ਕੁ ਘੜੀਆਂ ਜਪਣਾ, ਫਿਰ ਤੇਰੀ ਗੱਲ ਮੰਨ ਕੇ ਕਿਸੇ ਹੋਰ ਨੂੰ ਮਿਲਣ ਤੁਰ ਜਾਵਾਂਗੇ। ਮਨਾ ਕੇ ਦੋ ਘੜੀਆਂ, ਚਾਰ ਘੜੀਆਂ, ਇਹਨੂੰ ਵੱਧ ਤੋਂ ਵੱਧ ਮਨਾਇਆ ਜਾਵੇ। ਜਦੋਂ ਐਨ ਇਹ ਚੰਗੀ ਤਰ੍ਹਾਂ ਮੰਨ ਜਾਵੇ, ਇੱਕ ਦਿਨ ਆਏਗਾ, ਸ਼ਿਕਾਰੀ ਪੰਛੀਆਂ ਨੂੰ ਪਕੜਦਾ ਏ, ਸਤਿਗੁਰੂ ਸਾਡੇ ਇਸ ਉੱਡਣ ਵਾਲੇ ਮਨ ਨੂੰ ਸਦਾ ਲਈ ਪਕੜ ਕੇ ਆਪਣੇ ਘਰ ਰੱਖ ਲਏਗਾ। ਭਾਈ ਸਾਹਿਬ ਕਹਿੰਦੇ ਨੇ, ਜੈਸੇ ਅਲ ਕਮਲ ਕਮਲ ਪ੍ਰਤੀ ਖੋਜੈ ਨਿਤ, ਕਬਕੂ ਕਮਲ ਦਲ ਸੰਪਟ ਸਮਾਇਕ ਹੈ। ਭੋਰਾ ਵੀ ਐਸਾ ਹੀ ਕਰਦਾ ਏ, ਰੋਜ਼ ਰੋਜ਼ ਆਉਂਦਾ ਕਮਲ ਫੁੱਲ ਦੇ ਕੋਲ, ਮੁੜ ਗਿਆ ਆ ਗਿਆ, ਉਹਦੀ ਖਿੱਚ ਵੱਧਦੀ ਕਹਿ ਇੱਕ ਦਿਨ ਆਉਂਦਾ ਜਦੋਂ ਇੰਨਾ ਕੁ ਮਗਨ ਹੋ ਜਾਂਦਾ ਏ ਉੱਡਣਾ ਭੁੱਲ ਗਿਆ ਸ਼ਾਮਾਂ ਪਈਆਂ ਫੁੱਲ ਸੁੰਗੜਿਆ ਸਦਾ ਲਈ ਫੁੱਲ ਦੇ ਵਿੱਚ ਹੀ ਬੈਠਾ ਰਹਿ ਗਿਆ ਇਹਨੂੰ ਭੁੱਲ ਹੀ ਗਿਆ ਉੱਡਣਾ। ਕਹਿੰਦੇ ਜਦੋਂ ਸਿੱਖ ਵੀ ਅਭਿਆਸ ਕਰਦਾ ਏ ਨਾ ਅਭਿਆਸ ਕਰਨ ਵਾਲਿਆਂ ਨੂੰ ਪਹਿਲਾਂ ਇੱਕ ਉਹ ਸਮਾਂ ਏ ਜਦੋਂ ਇੱਕ ਮਿੰਟ ਵੀ ਇਹਨਾਂ ਦਾ ਅੰਦਰ ਨਹੀਂ ਜੁੜਦਾ ਇਹਨਾਂ ਦਾ ਜੀ ਚਾਹੁੰਦਾ ਉੱਡ ਜਾਈਏ ਬੜਾ ਕੰਮ ਔਖਾ ਏ ਪਰ ਕਹਿੰਦੇ ਛੱਡਿਆ ਜੇ ਨਾ ਗੁਰੂ ਕਿਉਂ ਸਿੱਖੋ ਇਸ ਨੂੰ ਗੁਰੂ ਕਾ ਹੁਕਮ ਜਾਣ ਕੇ ਕਰਦੇ ਰਹੀਏ ਇਹ ਮਨ ਲੱਗੇ ਨਾ ਲੱਗੇ ਇਹ ਜੋ ਮਰਜ਼ੀ ਅੰਦਰੋਂ ਇਹ ਦਲੀਲਾਂ ਦੇਵੇ ਦੀ ਇੱਕ ਨਾ ਸੁਣਿਆ ਜੇ ਕੇਵਲ ਤੁਸੀਂ ਇਹ ਸਤਿਗੁਰੂ ਦੇ ਆਖੇ ਲਾ ਕੇ ਰੋਜ਼ ਰੋਜ਼ ਜਦੋਂ ਇਹ ਗੁਰੂ ਸ਼ਬਦ ਦੀਆਂ ਮਨ ਤੋਂ ਪਰਿਕਰਮਾ ਕਰਵਾਓਗੇ ਇੱਕ ਦਿਨ ਆਏਗਾ ਜਦੋਂ ਇਹ ਇਹਨਾਂ ਕੁ ਟਿਕ ਜਾਏਗਾ ਇਹਨੂੰ ਉੱਡਣਾ ਭੁੱਲੇਗਾ ਤੇ ਸਤਿਗੁਰੂ ਪਿਤਾ ਜੀ ਸਦਾ ਲਈ ਇਸ ਨੂੰ ਆਪਣੀ ਰਹਿਮਤ ਦੀ ਬੁੱਕਲ ਵਿੱਚ ਲੈ ਕੇ ਆਪਣੇ ਕੋਲ ਬਿਠਾ ਲੈਣਗੇ। ਕਹਿੰਦੇ ਤੈਸੇ ਗੁਰਬਾਣੀ ਅਵਗਾਕਨ ਸੁਰਤ ਚਿੱਤ ਗੁਰੂ ਕੇ ਬਚਨ ਗੁਰੂ ਕੀ ਬਾਣੀ ਪਿਆਰਿਓ ਉਹਦੇ ਵਿੱਚ ਚੁੱਭੀ ਲਾਈ ਚੱਲੀਏ ਇੱਕ ਦਿਨ ਆਉਂਦਾ ਕਬਹੂ ਮਗਨ ਹੋਇ ਸ਼ਬਦ ਉਰਜਾਇ ਕੈ ਗੁਰੂ ਕਾ ਸ਼ਬਦ ਮਗਨਤਾ ਵਿੱਚ ਲਿਜਾ ਕੇ ਸਦਾ ਲਈ ਆਪਣੇ ਕੋਲ ਟਿਕਾ ਲੈਂਦਾ ਏ। ਦੂਸਰੀ ਗੱਲ ਸਤਸੰਗੀ ਜਨੋ ਜਦੋਂ ਨਾ ਕੋਈ ਇਸ ਤਰ੍ਹਾਂ ਅਭਿਆਸ ਕਰਦਾ ਏ ਦਰਅਸਲ ਗੁਰਮਤ ਦਾ ਤੇ ਧਰਮ ਦਾ ਆਨੰਦ ਹੀ ਉਦੋਂ ਬਣਦਾ ਏ ਜੇ ਬੰਦਾ ਅਭਿਆਸ ਨਹੀਂ ਕਰਦਾ ਸੱਚ ਜਾਣਿਆ ਜੇ ਜ਼ਿੰਦਗੀ ਭਰ ਉਹ ਧਰਮ ਦੇ ਜੋ ਮਰਜ਼ੀ ਕਰਮ ਕਰਦਾ ਰਹੇ ਉਹਦੇ ਅੰਦਰ ਰੱਬ ਦੀ ਖੁਸ਼ਬੂ ਨਹੀਂ ਜੇ ਕਦੇ ਪੈਦਾ ਹੋ ਸਕਦੀ। ਜਿਹੜੇ ਗੁਣਾਂ ਬਾਰੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਰੋਜ਼ ਹੁਕਮ ਕਰਦੇ ਨੇ ਨਾ ਉਹ ਗੁਣ ਨਹੀਂ ਉਹਦੇ ਤੋਂ ਬਿਨਾਂ ਪੈਦਾ ਹੋ ਸਕਦੇ। ਆਪ ਜੀ ਰੋਜ਼ ਪੜ੍ਹਦੇ ਵੀ ਹੋ ਸਾਹਿਬ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ ਪਿਆਰਿਓ। ਅਤੇ ਫਿਰ ਦੂਜੀ ਗੱਲ ਇੱਕ ਸਾਹਮਣੇ ਆ ਰਹੀ ਮੈਂ ਸਾਂਝੀ ਜ਼ਰੂਰ ਕਰਾਂ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਹੁਰੀ ਆਪ ਕਿਉਂਕਿ ਜੇ ਉਹਨਾਂ ਨੇ ਜੋ ਕੁਝ ਲਿਖਿਆ ਪਹਿਲਾਂ ਉਹਨਾਂ ਨੇ ਆਪ ਕਮਾਇਆ ਏ ਕਮਾਈ ਵਾਲੇ ਸਤਿਗੁਰੂ ਦੀ ਕਿਰਪਾ ਵਾਲੇ ਹਮੇਸ਼ਾ ਹੀ ਗੁਰੂ ਦੀ ਹਜ਼ੂਰੀ 'ਚ ਕਾਇਮ ਰਹੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ। ਬਾਹਰਲੇ ਧਰਮ ਦੇ ਚਿੰਨ੍ਹਾਂ ਅਤੇ ਪਰੰਪਰਾ ਨਾਲ ਜੁੜਨ ਵਾਲੇ ਲੋਕਾਂ ਦੀ ਬਹੁਤਾਤ ਹੁੰਦੀ ਹੈ ਪਰ ਉਹਨਾਂ ਦੇ ਅੰਦਰ ਕਮਾਈ ਨਹੀਂ ਹੁੰਦੀ। ਪਰ ਐਸਾ ਵੀ ਨਹੀਂ ਭਈ ਅੰਦਰ ਦੀ ਕਮਾਈ ਵਾਲੇ ਨਾ ਹੋਣ। ਭਾਈ ਵੀਰ ਸਿੰਘ ਸਾਹਿਬ ਇਹ ਖਾ ਰੋਜ਼ ਹੀ ਰਾਤ ਨੂੰ ਹਰਿਮੰਦਰ ਸਾਹਿਬ ਪਹੁੰਚਦੇ ਰਾਤ ਦੀ ਸੇਵਾ ਨਿਭਾਉਂਦੇ ਸੇਵਾ ਤੋਂ ਬਾਅਦ ਅੰਦਰ ਹੀ ਚੌਂਕੜਾ ਮਾਰ ਕੇ ਇਹਨਾਂ ਨੇ ਬਹਿ ਜਾਣਾ। ਲਗਾਤਾਰ ਇਹਨਾਂ ਨੇ ਨਵੀਂ ਕਲਾਸ ਤੋਂ ਸ਼ੁਰੂ ਕੀਤਾ ਸੀ ਅਤੇ ਜਵਾਨੀ ਤੱਕ ਹੀ ਅੰਤਲੇ ਦਿਨ ਤੱਕ ਖੈਰ ਸਾਹਿਬ ਨੇ ਵੈਸੇ ਤੇ ਕਰਾਇਆ। ਜਦੋਂ ਹਰਿਮੰਦਰ ਸਾਹਿਬ ਇਹ ਬੈਠੇ ਪੰਜ ਛੇ ਛੇ ਘੰਟੇ ਚੌਂਕੜਾ ਵੱਜਾ ਰਹਿਣਾ ਅਤੇ ਆਨੰਦ ਬਣਿਆ ਰਹਿਣਾ ਲੰਬਾ ਸਮਾਂ ਉਹੀ ਬੈਠੇਗਾ ਜਿਸ ਦਾ ਅੰਦਰ ਕੋਈ ਟਿਕਿਆ ਏ ਜਿਹਦੇ ਸਾਹਮਣੇ ਕੋਈ ਸਰੂਪ ਕਹਿ ਜੇ ਇਕੱਲਾ ਤੇ ਆਦਮੀ ਬਹਿ ਨਹੀਂ ਸਕਦਾ। ਸਾਹਿਬ ਦਾ ਹੁਕਮ ਹੈ ਨਾ ਧਿਆਨ ਕੇਵਲ ਸਤਿਗੁਰੂ ਜੀ ਦੇ ਸਰੂਪ ਦਾ ਰੱਖਣਾ ਹੈ ਕਿਸੇ ਹੋਰ ਦਾ ਧਿਆਨ ਨਹੀਂ ਕਰਨਾ। ਇਹ ਹੁਣ ਬੈਠੇ ਨੇ ਅਤੇ ਕਹਿੰਦੇ ਇੱਕ ਦਿਨ ਐਸਾ ਹੋਇਆ ਵੀ ਥੋੜ੍ਹਾ ਜਿਹਾ ਅੰਦਰ ਦਾ ਆਨੰਦ ਘੱਟ ਗਿਆ। ਅਗਲੇ ਦਿਨ ਹੋਰ ਇੱਕ ਦਿਨ ਆਇਆ ਜਦੋਂ ਬਿਲਕੁਲ ਅੰਦਰੋਂ ਖਾਲੀ ਹੋ ਗਏ ਬੈਠੇ ਨੇ। ਗੁਰੂ ਗੁਰੂ ਦਾ ਜਾਪ ਚੱਲ ਰਿਹਾ ਅੰਦਰੋਂ ਬਾਹਰੋਂ ਕੀਰਤਨ ਸੁਣ ਰਹੇ ਨੇ ਅੰਦਰ ਵਾਹਿਗੁਰੂ ਜਪ ਰਹੇ ਨੇ ਪਰ ਅੰਦਰ ਬਿਲਕੁਲ ਨਹੀਂ ਜੁੜ ਰਿਹਾ ਸ਼ਬਦ ਨਾਲ। ਚੱਲ ਵੀ ਰਿਹਾ ਏ ਤੇ ਅੰਦਰ ਜੁੜ ਵੀ ਨਹੀਂ ਰਿਹਾ। ਬੜੇ ਪਰੇਸ਼ਾਨ ਹੋ ਗਏ ਹੁਣ ਕੀ ਕੀਤਾ ਜਾਏ। ਇਹਨਾਂ ਨੇ ਮਹਾਂਪੁਰਖਾਂ ਕੋਲ ਗੱਲ ਕੀਤੀ ਜਿਨ੍ਹਾਂ ਕੋਲ ਇਹ ਹਮੇਸ਼ਾ ਸਿੱਖਿਆ ਲੈ ਰਹੇ ਸਨ ਕਿਉਂਕਿ ਭਾਈ ਸਾਹਿਬ ਹੁਰਾਂ ਨੇ ਨਾ ਜਦੋਂ ਗੁਰੂ ਨਾਨਕ ਚਮਤਕਾਰ ਅੰਦਰ ਸੁਲਤਾਨਪੁਰ ਦੇ ਨਵਾਬ ਅਤੇ ਕਾਜੀ ਦਾ ਪ੍ਰਸੰਗ ਲਿਖਿਆ ਉਹਦੇ 'ਚ ਉਹਨਾਂ ਨੇ 8 ਬਚਨ ਕਹੇ ਨੇ ਜਿਹੜੇ ਸੱਚਮੁੱਚ ਉਸ ਮਾਲਕ ਦੀ ਖਜੂਰੀ ਦਾ ਆਨੰਦ ਮਾਨਣਾ ਚਾਹੁੰਦੇ ਨੇ ਨਾ, ਕਹਿਣ ਲੱਗੇ ਉਹਨਾਂ ਨੂੰ ਇਹ 8 ਗੱਲਾਂ ਦਾ ਖਿਆਲ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਉਹਨਾਂ ਦੇ ਅੰਦਰ ਇਹ ਗੱਲ ਆਵੇ ਵੀ ਵਾਹਿਗੁਰੂ ਹੈ, ਗੁਰੂ ਨਾਨਕ ਸਾਹਿਬ ਮੌਜੂਦ ਨੇ, ਉਹ ਕਿਧਰੇ ਚਲੇ ਨਹੀਂ ਗਏ। ਦੂਜੀ ਗੱਲ, ਮੈਨੂੰ ਨਹੀਂ ਦਿਸਦੇ ਮੇਰੇ ਕੋਲ ਕਿਉਂਕਿ ਆਤਮਕ ਨੈਣ ਅੱਖਾਂ ਨਹੀਂ ਹਨ। ਤੀਜੀ ਗੱਲ, ਉਹ ਅੱਖਾਂ ਮੈਂ ਪ੍ਰਾਪਤ ਕਰਨੀਆਂ ਨੇ ਕਿਸ ਤਰ੍ਹਾਂ ਹੋਣਗੀਆਂ, ਇਹਦੇ ਵਾਸਤੇ ਅੰਦਰ ਭੁੱਖ ਹੋਵੇ। ਚੌਥਾ, ਉਹ ਪੈਦਾ ਹੋਣੀਆਂ ਨੇ ਪਾਠ ਕਰਨ ਨਾਲ, ਅਤੇ ਮਨੁੱਖ ਪਾਠ ਕਰੇ, ਸਿਮਰਨ ਕਰਨਾ ਸ਼ੁਰੂ ਕਰੇ, ਅਤੇ ਨਾਲ ਕਹਿੰਦੇ ਪੰਜਵਾਂ ਸਿਮਰਨ ਕਰੇ, ਅਤੇ ਕਰਦਿਆਂ ਕਰਦਿਆਂ ਇਹ ਅਰਦਾਸ ਕਰੇ, ਮਾਲਕਾ ਮੈਨੂੰ ਆਪਣੀ ਖਜੂਰੀ ਦਾ ਸਿਮਰਨ ਦੇ, ਮੈਂ ਤੇਰੀ ਖਜੂਰੀ ਵਿੱਚ ਬੈਠ ਕੇ ਸੁਰਤ ਕਰਕੇ ਸਿਮਰਨ ਕਰਾਂ, ਮੈਂ ਇਕੱਲਾ ਨਾ ਖੋਵਾਂ। ਕਹਿਣ ਲੱਗੇ ਫੇਰ ਵੀ ਅੰਦਰਲੇ ਨੇ ਅਜੇ ਨਹੀਂ ਟਿਕਣਾ, ਅਤੇ ਉਸ ਤੋਂ ਬਾਅਦ ਜੇ ਨਹੀਂ ਟਿਕਦਾ ਤਾਂ ਫਿਰ ਕਿਸੇ ਗੁਰਮੁਖ ਕੋਲ ਆਪਣਾ ਦੁੱਖ ਦੱਸੋ, ਜਿਹਨੇ ਸੱਚਮੁੱਚ ਕਮਾਈ ਕਰਕੇ ਗੁਰੂ ਨਾਨਕ ਪਿਤਾ ਦੇ ਰਾਹ 'ਤੇ ਤੁਰਿਆ ਹੈ, ਉਹ ਤੁਹਾਡੀਆਂ ਇਸ ਮੁਸ਼ਕਲ ਦਾ ਕੋਈ ਨਾ ਕੋਈ ਹੱਲ ਜ਼ਰੂਰ ਕਰੇਗਾ, ਕਿਉਂਕਿ ਉਸਨੇ ਕਮਾਈ ਕੀਤੀ ਸਤਿਗੁਰੂ ਕੋਲੋਂ ਸੇਧ ਲੈ ਕੇ। ਜੇਕਰ ਉਸ ਦੇ ਬਚਨ ਵੀ ਕਮਾਓਗੇ ਅਤੇ ਕਹਿੰਦੇ ਜੇ ਅੰਦਰ ਅਜੇ ਵੀ ਨਹੀਂ ਨਾ ਟਿਕਦਾ, ਅਤੇ ਫਿਰ ਬਸ ਢਹਿ ਪਵੋ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ, ਸ੍ਰਿਸ਼ਟੀ ਦੇ ਮਾਲਕਾ ਹੁਣ ਤੇਰੇ ਤੋਂ ਵੱਡਾ ਕੋਈ ਹੋਰ ਤਾਂ ਸਹਾਰਾ ਕਹਿ ਨਹੀਂ, ਜੇ ਤੂੰ ਸ਼ਬਦ ਜਪਾਨ ਲਾਇਆ ਏ